ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਪਾਵਨ ਪਵਿੱਤਰ ਉਪਦੇਸ਼ ਦੀ ਦਾਤ ਸਤਿਗੁਰੂ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਹਨ। 226 ਅੰਗ ਦੇ 12ਵਾਂ ਸ਼ਬਦ, ਅਸ਼ਟਪਦੀਆਂ ਗੁਰੂ ਨਾਨਕ ਦੇਵ ਜੀ ਨੇ ਬਖਸ਼ਿਸ਼ ਕੀਤੀਆਂ ਹਨ। ਗੌੜੀ ਮਹੱਲਾ ਪਹਿਲਾ, ਗੌੜੀ ਰਾਗ ਹੈ, ਪਹਿਲੇ ਪਾਤਸ਼ਾਹ ਦਾ ਪਾਵਨ ਸ਼ਬਦ ਹੈ। ਸਤਿਗੁਰੂ ਮਹਾਰਾਜ ਜੀ ਫਰਮਾਉਂਦੇ ਹਨ, ਹਠ ਕਰ ਮਰੈ ਨਾ ਲੇਖੈ ਪਾਵੈ, ਵੇਸ ਕਰੈ ਬਹੁ ਭਸਮ ਲਗਾਵੈ। ਜਿਹੜਾ ਬੰਦਾ ਹਠ ਕਰਕੇ ਮਰਦਾ ਉਹ ਲੇਖੇ ਵਿੱਚ ਨਹੀਂ ਪੈਂਦਾ, ਭਾਵੇਂ ਕਿੰਨੀ ਭੇਡ ਧਾਰਨ ਕਰ ਲਵੇ, ਸਰੀਰ ਉੱਤੇ ਸੁਭਾਅ ਵੀ ਮਾਰ ਲਵੇ, ਉਹ ਕਿਸੇ ਵੀ ਕਰਮ ਨੂੰ ਅਕਾਲ ਪੁਰਖ ਵਾਹਿਗੁਰੂ ਵੱਲੋਂ ਪ੍ਰਵਾਨਗੀ ਨਹੀਂ। ਸਤਿਗੁਰੂ ਕਹਿੰਦੇ ਨੇ ਜੋ ਸੱਚਖੰਡ ਵਿੱਚ ਅਕਾਲ ਪੁਰਖ ਨੂੰ ਪ੍ਰਵਾਨ ਹੈ ਉਹ ਕੇਵਲ ਨਾਮ ਹੈ। ਸਰੀਰਕ ਕਿਰਿਆਵਾਂ ਬਾਹਰ ਦੀਆਂ ਕਿਰਿਆਵਾਂ ਹਨ, ਸੋ ਇਹ ਬਾਹਰਲੇ ਦਿਖਾਵੇ ਜਿਹੜੇ ਨੇ, ਕਰਮ ਧਰਮ ਪਾਖੰਡ ਜੋ ਦੀਸ ਹੈ, ਤਿੰਨ ਜਮ ਜਾਗਾਤੀ ਲੁੱਟ ਹੈ। ਨਿਰਵਾਣ ਕੀਰਤਨ ਗਾਵਹੋ ਕਰਤੇ ਕਾ ਨਿਮਖ ਸਿਮਰਤ ਜਿਤ ਛੁੱਟ ਹੈ। ਸੋ ਮਹਾਰਾਜ ਜੀ ਆਤਮਕ ਤੌਰ 'ਤੇ ਕਹਿੰਦੇ ਨੇ ਅੱਗੇ ਵਧੋ, ਸੰਸਾਰ ਆਪਣੇ ਸਰੀਰ ਤੱਕ ਹੀ ਸੀਮਿਤ ਬੈਠਾ, ਸਰੀਰ ਨੂੰ ਸਮਾ ਲਿਆ, ਖਵਾ ਲਿਆ, ਇਸ਼ਨਾਨ ਕਰਾ ਲਿਆ, ਸੋਹਣੇ ਕੱਪੜੇ ਪਾ ਲਏ, ਸੋਹਣੀਆਂ ਖੁਸ਼ਬੂਆਂ ਲਾ ਲਈਆਂ, ਸਰੀਰਕ ਸੁੱਖ ਮਾਣ ਲਏ, ਔਰ ਆਤਮਕ ਤੌਰ 'ਤੇ ਜੀਵ ਕਮਜ਼ੋਰ ਹੋ ਗਿਆ। ਸਤਿਗੁਰੂ ਜੀ ਕਹਿੰਦੇ ਨੇ ਬਾਹਰਲੇ ਪਿੰਡੇ ਦੇ ਉੱਤੇ ਭਾਵੇਂ ਯੋਗੀਆਂ ਨੇ ਸਵਾਹ ਮਿਲੀ, ਨੌ ਵਧਾਏ, ਜਟਾਂ ਵਧਾਈਆਂ, ਇੱਕ ਲੱਤ ਦੇ ਭਾਰ ਖੜਿਆ, ਪੁੱਠਾ ਲਟਕਿਆ, ਇਹ ਜਿੰਨੀਆਂ ਵੀ ਕਿਰਿਆਵਾਂ ਨੇ ਹੱਠ ਯੋਗ ਦੀਆਂ ਹਨ। ਤਾਂਹੀਓ ਸਤਿਗੁਰੂ ਕਹਿੰਦੇ ਹੱਠ ਕਰ ਮਰੈ, ਐਵੇਂ ਮਰੀ ਜਾਂਦਾ ਹੱਠ ਕਰ ਕਰਕੇ, ਇਹ ਲੇਖੇ 'ਚ ਨਹੀਂ ਗੱਲ ਪੈਂਦੀ, ਬੇਸ ਕਰਦਾ, ਬਹੁਤ ਸਵਾਹ ਮਲਦਾ, ਜਦੋਂ ਅਖੀਰ ਨੂੰ ਸਵਾਸ ਨਿਕਲਦੇ ਨੇ ਤਾਂ ਉਹਨਾਂ ਦੀ ਸਫਲਤਾ ਨੂੰ ਨਾ ਦੇਖਦਿਆਂ ਹੋਇਆਂ ਕਿ ਮੈਂ ਨਾਮ ਨਹੀਂ ਜਪਿਆ, ਨਾਮ ਵਿਸਾਰ ਬਾਹਰ ਪਛਤਾਵੈ, ਵਾਹਿਗੁਰੂ ਨਾਮ ਦੇ ਭੁਲਾਉਣ ਕਰਕੇ ਫਿਰ ਬਾਅਦ ਵਿੱਚ ਪਛਚਾਤਾ ਵੀ ਕਰਦਾ, ਰਾਮ ਦਾ ਨਾਮ ਹਰੀ ਦਾ ਨਾਮ ਜਪਿਆ ਨਹੀਂ। ਤੂੰ ਮਨ ਹਰ ਜੀਓ ਤੂੰ ਮਨ ਸੂਖ, ਨਾਮ ਵਿਸਾਰ ਸਹਿ ਜਮ ਦੂਖ ਰਹਾਉ। ਮਹਾਰਾਜ ਜੀ ਕਹਿੰਦੇ ਮਨ ਤੂੰ ਹਰ ਜੀ ਨੂੰ ਮਨ ਹੁੰਦਾ ਮੰਨਣ ਕਰ, ਤੂੰ ਮਨ ਹਰ ਜੀਓ ਤੂੰ ਮਨ ਸੂਖ ਤਾਂ ਤੂੰ ਸੁਖੀ ਹੋਵੇਂਗਾ। ਤੂੰ ਹਰ ਜੀ ਨੂੰ ਮੰਨਣ ਕਰ, ਤੂੰ ਹਰ ਜੀ ਨੂੰ ਮੰਨਣ ਕਰ ਤਾਂ ਤੂੰ ਸੁਖੀ ਹੋਵੇਂਗਾ ਭਾਈ। ਤੂੰ ਮਨ ਹਰ ਜੀਓ ਤੂੰ ਮਨ ਸੂਖ, ਇਸ ਕਰਕੇ ਇਹ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੀ ਤੇਰਾ ਨਾਲ ਹੈ ਗੁਰਮਤੀ ਰੰਗ ਮਾਣ। ਇਹ ਮਨ ਤੇਰੇ ਅੰਦਰ ਹੀ ਹਰ ਜੀਓ ਹੈ, ਇਹ ਮਨ ਤੇਰੇ ਅੰਦਰ ਹੀ ਸੁੱਖ ਸਰੂਪ ਵਾਹਿਗੁਰੂ ਹੈ। ਵਾਹਿਗੁਰੂ ਦੇ ਨਾਮ ਨੂੰ ਭੁਲਾਉਣ ਕਰਕੇ ਤੂੰ ਜਮਾਂ ਦਾ ਦੁੱਖਾਂ ਨੂੰ ਸਹਾਰੇਂਗਾ, ਕਿਉਂਕਿ ਉੱਥੇ ਅੱਗੇ ਪਰਲੋਕ ਦੇ ਵਿੱਚ ਹੋਰ ਕੋਈ ਚੀਜ਼ ਨੂੰ ਮਾਨਤਾ ਨਹੀਂ ਮਿਲਦੀ। ਜਾ ਕੇ ਦੁਨੀਆਂ ਵਿੱਚ ਇਹ ਕਰਮ ਕਰਕੇ ਲੋਕਾਂ 'ਚ ਵਡਿਆਈ ਹੋ ਜਾਂਦੀ। ਮਹਾਰਾਜ ਬਾਣੀ 'ਚ ਲਿਖਦੇ ਨੇ ਲੋਕ ਪਤੀਣਾ ਕਛੂ ਨਾ ਪਾਈਐ ਨਾ ਹੀ ਰਾਮ ਇਆਨਾ। ਜੇ ਲੋਕਾਂ ਨੂੰ ਆਪਾਂ ਪਤਿਆ ਵੀ ਲਿਆ, ਲੋਕ ਖੁਸ਼ ਵੀ ਹੋ ਗਏ ਆਪਣੇ 'ਤੇ, ਲੋਕਾਂ ਨੇ ਤਾਂ ਕੀ ਹੈ, ਇਹਨਾਂ ਨੂੰ ਤਾਂ ਜਿੱਦਣ ਮਰਜ਼ੀ ਖੁਸ਼ ਕਿਸੇ ਨੇ ਕਰਨਾ, ਨਵਾਂ ਡਰਾਮਾ ਰਚ ਲੈਂਦਾ ਕੋਈ ਨਾ ਕੋਈ, ਲੋਕ ਉਸੇ 'ਤੇ ਖੁਸ਼ ਹੋ ਜਾਂਦੇ ਨੇ। ਇਹ ਬੰਦੇ ਨੇ ਦੇਖੋ 12 ਸਾਲ ਕੁਛ ਨਹੀਂ ਖਾਧਾ, ਇਹ ਬੰਦਾ 12 ਸਾਲ ਬੋਲਿਆ ਹੀ ਨਹੀਂ ਕਿਸੇ ਨਾਲ, ਮੌਨ ਰੱਖ ਕੇ ਬੈਠਾ, ਇਹ ਬੰਦਾ 12 ਸਾਲ ਪਾਣੀ 'ਚ ਖੜਿਆ। ਜਿੰਨਾ ਵੀ ਦਿਖਾਵੇ ਦਾ ਕਰਮ ਹੈ ਇਹਦੇ ਨਾਲ ਦੁਨੀਆਂ ਪਸੀਜ ਸਕਦੀ ਹੈ, ਪਰ ਪਰਮਾਤਮਾ ਨਹੀਂ। ਪਰਮਾਤਮਾ ਨੂੰ ਪ੍ਰਸੰਨ ਕਰਨ ਲਈ ਕੇਵਲ ਨਾਮ ਦੀ ਲੋੜ ਹੈ, ਨਾਮ ਤੋਂ ਬਿਨਾਂ ਪਰਮਾਤਮਾ ਕਿਸੇ ਚੀਜ਼ ਨੂੰ ਪ੍ਰਵਾਨ ਨਹੀਂ ਕਰਦੇ। ਤੀਰਥ ਤਪ, ਤੀਰਥਾਂ 'ਤੇ ਜਾਓ ਭਾਵੇਂ, ਤਪ ਕਰੋ, ਦਇਆ ਕਰਨੀ ਨਾਮ ਤੋਂ ਬਿਨਾਂ। ਦਾਤ ਦਾਨ, ਦਾਨ ਦਤ ਹੁੰਦਾ ਦੇਣਾ, ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲ ਕਾ ਮਾਨ। ਕੋਈ ਵੀ ਕਰਮ ਕਰੋ ਇਹਨਾਂ 'ਚੋਂ ਤਿਲਕ ਜਿੰਨਾ ਮਾਣ ਮਿਲਦਾ। ਜਿਵੇਂ ਕਈ ਲੋਕ ਸਿਰਫ ਦਇਆ ਕਰਦੇ ਨੇ ਪਰ ਊਂ ਹੋਰ ਕੋਈ ਚੱਜ ਦਾ ਕੰਮ ਨਹੀਂ ਕਰਦੇ, ਵੀ ਅਸੀਂ ਪੰਛੀਆਂ ਨੂੰ ਦਾਣਾ ਪਾਉਂਦੇ ਹਾਂ, ਅਸੀਂ ਜ਼ਖਮੀ ਜਾਨਵਰ ਨੂੰ ਉੱਥੇ ਪਾਲ ਕੇ ਠੀਕ ਕਰ ਦਿੱਤਾ, ਉਹਨੂੰ ਆਹ ਕਰ ਦਿੱਤਾ। ਇਹ 'ਚ ਇੱਕ ਕਿਰਿਆ ਹੈ ਜਿਹਦੇ 'ਤੇ ਮਨੁੱਖਤਾ ਇਨਸਾਨੀਅਤ ਸਾਹਮਣੇ ਆਉਂਦੀ ਆਪਣੀ। ਠੀਕ ਹੈ, ਮਨੁੱਖ ਦਾ ਫਰਜ਼ ਬਣਦਾ ਹੈ ਸ੍ਰਿਸ਼ਟੀ 'ਤੇ ਇੱਕ ਦੂਜੇ ਦੇ ਮਦਦਗਾਰ ਬਣੋ, ਪਰ ਜਿਹੜੀ ਆਤਮਿਕ ਤੌਰ 'ਤੇ ਤਰੱਕੀ ਹੋਣੀ ਹੈ ਉਹ ਨਾਮ ਨਾਲ ਹੀ ਹੋਣੀ ਹੈ। ਨਾਮ ਨੂੰ ਵਿਸਾਰ ਕੇ ਹਮੇਸ਼ਾ ਦੁੱਖ ਹੀ ਮਿਲਿਆ ਹਰੇਕ ਇਨਸਾਨ ਨੂੰ। ਵਿਸ਼ਰਾਮ ਦੇ ਕੇ ਫਰਮਾਉਂਦੇ ਮਹਾਰਾਜ, ਚੋਆ ਚੰਦਨ ਅਗਰ ਕਪੂਰ, ਮਾਇਆ ਮਗਨ ਪਰਮ ਪਦ ਦੂਰ। ਅਗਰ ਚੰਦਨ ਹੁੰਦਾ ਬਾਵਨ, ਚੰਦਨ ਨੂੰ ਚਵਾ ਕੇ ਭਾਵ ਉਹਨੂੰ ਚੰਦਨ ਨੂੰ ਅਰਕ ਜਾਂ ਕੱਢ ਕੇ ਉਬਾਲ ਉਬਾਲ ਕੇ ਫਿਰ ਛਿੜਕਣਾ, ਜਾਂ ਉਹਦਾ ਅਤਰ ਫਲੇਲ ਆਦਿਕ ਲਿਆ ਕੇ ਹੋਰ ਛਿੜਕਣੇ, ਫਿਰ ਕਪੂਰ ਖੁਸ਼ਬੂਦਾਰ ਹੁੰਦਾ ਉਹਨੂੰ ਸਰੀਰ 'ਤੇ ਮਲਣਾ, ਮਾਇਆ ਵਿੱਚ ਮਸਤ ਰਹਿਣ ਕਰਕੇ ਤੂੰ ਕਹਿੰਦੇ ਪਰਮ ਪਦ ਜਿਹੜਾ ਆਤਮ ਪਦ ਹੈ ਉਹ ਤੋਂ ਤਾਂ ਦੂਰ ਹੀ ਹੈ, ਆਤਮਕ ਪਦਵੀ ਤਾਂ ਮਿਲੀ ਨਹੀਂ। ਨਾਮ ਵਿਸਾਰਿਆ ਸਭ ਕੂੜੋ ਕੂਰ, ਕਿਉਂਕਿ ਵਾਹਿਗੁਰੂ ਨਾਮ ਦੇ ਭੁਲਾਉਣ ਕਰਕੇ ਸਭ ਕੁਝ ਝੂਠਾ ਹੀ ਝੂਠਾ ਹੈ। ਇਸ ਤੋਂ ਉੱਤੇ ਹੋਰ ਕੋਈ ਉਪਦੇਸ਼ ਨਹੀਂ ਦੇ ਸਕਦਾ। ਇੰਨੀਆਂ ਪੰਗਤੀਆਂ ਹਰ ਪੌੜੀ ਦੇ ਨਾਲ ਨਾਲ ਹੀ ਕਹੀ ਜਾਂਦੇ ਨੇ ਕਿ ਨਾਮ ਵਿਸਾਰ ਬਹੁਤ ਪਛਤਾਵਾ, ਨਾਮ ਵਿਸਾਰਿਆ ਸਭ ਕੂੜੋ ਕੂਰ, ਸਭ ਕੁਝ ਝੂਠਾ ਹੀ ਹੈ ਨਾਮ ਤੋਂ ਬਿਨਾਂ। ਨੇਜੇ ਵਾਜੇ ਤਖਤ ਸਲਾਮ, ਅਧ ਕੀ ਤ੍ਰਿਸ਼ਨਾ ਵਿਆਪੈ ਕਾਮ। ਚਾਹੇ ਮਕਾਨ ਉੱਤੇ ਝੰਡੇ ਝੂਲਦੇ ਹੋਣ, ਨੇਜੇ ਕਹਿੰਦੇ ਝੰਡਿਆਂ ਨੂੰ, ਬੂਹੇ ਦੇ ਅੱਗੇ ਬਹੁਤ ਸਾਰੇ ਵਾਜੇ ਵੱਜਦੇ ਹੋਣ, ਤਖਤ ਦੇ ਉੱਤੇ ਬੈਠਿਆਂ ਲੋਕਾਂ ਨੂੰ ਉੱਚਾ ਬੈਠ ਕੇ ਰਾਜਾ ਬਣ ਕੇ ਬਹਿ ਗਿਆ ਲੋਕ ਸਲਾਮ ਕਰਦੇ ਹੋਣ ਆ ਕੇ, ਸੋ ਇਹ ਕੁਝ ਪਾ ਕੇ ਵੀ ਅੰਦਰ ਤ੍ਰਿਸ਼ਨਾ ਜਿਹੜੀ ਅਧਕੀ ਹੁੰਦੀ ਬਹੁਤੀ ਹੁੰਦੀ ਹੈ ਅਤੇ ਹੋਰ ਕਾਮਨਾ ਵਿਆਪਦੀ ਰਹਿੰਦੀ ਹੈ। ਕਾਮ ਵਿਆਪਦਾ ਰਹਿੰਦਾ ਰਾਜਿਆਂ ਨੂੰ ਬਹੁਤਾ ਜ਼ਿਆਦੇ, 365 ਰਾਣੀਆਂ ਕਿਹਦੀਆਂ, 400 ਰਾਣੀਆਂ। ਇਸ ਪ੍ਰਕਾਰ ਦੇ ਨਾਲ ਕਹਿੰਦੇ ਅਧਕੀ ਤ੍ਰਿਸ਼ਨਾ, ਜਿਵੇਂ ਕਾਰੂ ਪਾਤਸ਼ਾਹ ਨੂੰ ਇੰਨੀ ਤ੍ਰਿਸ਼ਨਾ ਲੱਗ ਗਈ ਵੀ ਮੁਰਦਿਆਂ ਦੇ ਮੂੰਹਾਂ ਵਿੱਚੋਂ ਵੀ ਪੈਸੇ ਕਢਾ ਲਏ ਉਹਨੇ, 45 ਗੰਜ ਜੋੜ ਲਏ ਜਿਹਨੇ। ਪਰ ਸਤਿਗੁਰੂ ਮਹਾਰਾਜ ਜੀ ਕਹਿੰਦੇ ਨਾਮ ਤੋਂ ਬਿਨਾਂ ਫਿਰ ਵੀ ਬੇਅਰਥੀ ਹੈ, ਬਿਨ ਹਰ ਜਾਚੇ ਭਗਤ ਨਾ ਨਾਮ। ਇਸ ਕਰਕੇ ਹਰੀ ਪਾਸੋਂ ਨਾਮ ਭਗਤੀ ਤੋਂ ਬਿਨਾਂ ਹੋਰ ਕੁਝ ਨਹੀਂ ਜਾਚੇ ਤੋਂ ਮਤਲਬ ਮੰਗਣਾ ਚਾਹੀਦਾ। ਹਰੀ ਨਾਮ ਭਗਤੀ ਦੇ ਮੰਗੇ ਤੋਂ ਬਿਨਾਂ ਜੀਵ ਦਾ ਤਰਨਾ ਨਹੀਂ ਹੁੰਦਾ। ਪਰਮਾਤਮਾ ਤੋਂ ਜੇ ਮੰਗਣਾ ਹੈ ਤਾਂ ਨਾਮ ਮੰਗੋ, ਮੰਗਣਾ ਮੰਗਣ ਨੀਕਾ, ਹਰ ਜਸ ਗੁਰ ਤੇ ਮੰਗਣਾ। ਮੰਗਣ ਮਾਂਗ ਤਾਂ ਇੱਕ ਹੈ ਮਾਂਗ, ਨਾਨਕ ਜਾਤੇ ਪਰ ਹੈ ਪਰਾਗ। ਵਾਦ ਅਹੰਕਾਰ ਨਾਹੀ ਪ੍ਰਭ ਮੇਲਾ, ਮਨ ਦੇ ਪਾਵਹਿ ਨਾਮ ਸੁਹੇਲਾ। ਵਾਦ ਹੁੰਦਾ ਝਗੜੇ, ਝਗੜੇ ਅਤੇ ਹੰਕਾਰ ਕਰਨ ਕਰਕੇ ਵਾਹਿਗੁਰੂ ਨਾਲ ਮਿਲਾਪ ਨਹੀਂ ਹੁੰਦਾ। ਇਹ ਹਮੇਸ਼ਾ ਪਰਮਾਤਮਾ ਨੂੰ ਮਿਲਣਾ, ਫਿਰ ਝਗੜਾਲੂ ਨਹੀਂ ਬਣਨਾ ਅਤੇ ਹੰਕਾਰ ਨਹੀਂ ਕਰਨਾ, ਕਿਉਂਕਿ ਜਿਹਾ ਜਿਹਾ ਉਹਦਾ ਸੁਭਾਅ ਉਹ ਜਿਹਾ ਸੁਭਾਅ ਆਪਾਂ ਨੂੰ ਆਪਣਾ ਬਣਾਉਣਾ ਪੈਣਾ। ਕਬੀਰ ਜੀ ਕਹਿੰਦੇ ਨੇ ਜੇ ਕਹਿੰਦੇ ਮੈਂ ਇੱਕ ਵਾਰ ਖਿਆਲ ਕੀਤਾ ਕਿ ਬੰਦੇ ਨੂੰ ਰੋੜੇ ਵਰਗਾ ਹੋਣਾ ਚਾਹੀਦਾ ਜਿਹੜਾ ਰੱਬ ਦਾ ਪਿਆਰਾ। ਕਹਿੰਦੇ ਫਿਰ ਮੈਂ ਸੋਚਿਆ ਰੋੜਾ ਹੋਊਗਾ ਤਾਂ ਕਿਆ ਪਿਆ, ਪੰਥੀ ਕਹੋ ਦੁੱਖ ਦੇ। ਜੇ ਰੋੜੇ ਵਰਗਾ ਵੀ ਬਣ ਗਿਆ ਪਰ ਰਾਹ 'ਚ ਕਿਸੇ ਦੇ ਠੇਡਾ ਵੱਜ ਗਿਆ, ਖੂਨ ਨਿਕਲ ਆਇਆ, ਫਿਰ ਵੀ ਮਾੜਾ ਹੀ ਹੈ। ਫਿਰ ਸੋਚ ਕੇ ਕਹਿੰਦੇ ਬੰਦੇ ਨੂੰ ਖੇਹ ਵਰਗਾ ਹੋਣਾ ਚਾਹੀਦਾ, ਜਿਵੇਂ ਮਿੱਟੀ ਪਈ ਹੈ ਥੱਲੇ ਪੈਰਾਂ ਥੱਲੇ ਆਉਂਦੀ ਹੈ। ਪਰ ਫਿਰ ਕਹਿੰਦੇ ਖੇਹ ਹੋਈ ਤਾਂ ਕਿਆ ਪਾਇਆ, ਜਾਂ ਉੜ ਲੱਗ ਹੈ ਅੰਗ, ਮਿੱਟੀ ਵੀ ਉੱਡ ਕੇ ਅੱਖਾਂ 'ਚ ਪੈ ਜਾਂਦੀ, ਕਦੇ ਸਰੀਰ 'ਤੇ ਪੈ ਜਾਂਦੀ, ਇਹ ਵੀ ਗੱਲ ਸਹੀ ਨਹੀਂ। ਫਿਰ ਰੱਬ ਦੇ ਪਿਆਰੇ ਨੂੰ ਕਿਹਾ ਜਿਹਾ ਬਣਨਾ ਚਾਹੀਦਾ, ਜਿਹਾ ਜਿਹਾ ਹਰ ਜਨ ਐਸਾ ਚਾਹੀਦਾ ਜਿਵੇਂ ਪਾਣੀ ਸਰਬੰਗ, ਪਾਣੀ ਵਰਗਾ ਹੋਣਾ ਚਾਹੀਦਾ ਬੰਦੇ ਨੂੰ। ਜਿੱਧਰ ਪਾਣੀ ਨਿਮਾਣ ਨੂੰ ਜਾਂਦਾ ਇੰਨੀ ਨਿਮਰਤਾ ਹੋਵੇ, ਪਾਣੀ ਦੂਜੇ ਨੂੰ ਨਿਰਮਲ ਕਰਦਾ, ਕਈ ਗੁਣ ਨੇ ਪਾਣੀ ਦੇ। ਫਿਰ ਸੋਚ ਕੇ ਕਹਿੰਦੇ ਪਾਣੀ ਹੋਇਆ ਤਾਂ ਕਿਆ ਪਿਆ, ਸੀਰਾ ਤਾਤਾ ਹੋਏ। ਪਰ ਪਾਣੀ 'ਚ ਇੱਕ ਔਗਣ ਹੈ, ਜੇ ਸੂਰਜ ਦੀ ਧੁੱਪ ਤਪ ਗਈ ਪਾਣੀ ਵੀ ਨਾਲ ਹੀ ਗਰਮ ਹੋ ਜਾਂਦਾ, ਜੇ ਠੰਡ ਆ ਗਈ ਤਾਂ ਪਾਣੀ ਜਮਾਂ ਹੀ ਬਰਫ਼ ਬਣ ਜਾਂਦਾ, ਠੰਡਾ ਵੀ ਹੋ ਜਾਂਦਾ। ਇਹ ਵੀ ਔਗਣੀ ਹੈ ਕਹਿੰਦੇ, ਛੱਡੋ ਪਰੇ। ਜੇ ਤਾਂ ਕੋਈ ਅੱਗਿਓਂ ਗਰਮ ਮਿਲ ਗਿਆ ਸੁਭਾਅ ਵਾਲਾ ਤਾਂ ਗਰਮ ਹੋ ਗਿਆ, ਜੇ ਕੋਈ ਠੰਡਾ ਜਿਹਾ ਮਿਲ ਗਿਆ ਫਿਰ ਠੰਡਾ ਹੀ ਹੋ ਗਿਆ, ਇਹ ਵੀ ਠੀਕ ਨਹੀਂ ਹੈ। ਰੱਬ ਦਾ ਸੁਭਾਅ ਕਿਉਂਕਿ ਐਸਾ ਹੈ ਨਹੀਂ। ਫਿਰ ਰੱਬ ਦਾ ਪਿਆਰਾ ਕਿਵੇਂ ਹੋਵੇ? ਕਹਿੰਦੇ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਰੱਬ ਦੇ ਪਿਆਰੇ ਨੂੰ ਚਾਹੀਦਾ ਕਿ ਰੱਬ ਵਰਗਾ ਹੀ ਬਣ ਕੇ ਰਹੇ। ਝਗੜੇ ਤੇ ਹੰਕਾਰ ਕਰਨ ਨਾਲ ਕਦੇ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੈ। ਮਨ ਦੇ ਪਾਵੈ ਨਾਮ ਸੁਹੇਲਾ। ਸਤਿਗੁਰੂ ਜੀ ਨੂੰ ਆਪਣਾ ਮਨ ਦਿਓ ਪਹਿਲਾਂ। ਮਨ ਦੇ ਕੇ ਵਾਹਿਗੁਰੂ ਦੇ ਨਾਮ ਸਿਮਰਨ ਨੂੰ ਪ੍ਰਾਪਤ ਕਰੇ ਤਾਂ ਇਹ ਬੰਦਾ ਸੁਖੀ ਹੁੰਦਾ। ਦੂਜਾ ਪਾਏ ਅਗਿਆਨ ਦੁਹੇਲਾ, ਕਿਉਂਕਿ ਦਵੈਸ਼ ਭਾਵਨਾ ਕਰਕੇ ਅਗਿਆਨ ਕਰਕੇ ਹਮੇਸ਼ਾ ਹੀ ਦੁਹੇਲਾ ਤੋਂ ਭਾਵ ਹੈ ਇਹ ਬੰਦਾ ਦੁਖੀ ਹੋਈ ਰਹਿੰਦਾ ਹੈ, ਕਿਉਂਕਿ ਦਵੈਸ਼ ਭਾਵਨਾ ਕੀਤੀ ਇਨਸਾਨ ਨੇ। ਬਿਨ ਦਮ ਕੇ ਸੌਦਾ ਨਹੀਂ ਹਾਟ, ਬਿਨ ਬੋਹਿਤ ਸਾਗਰ ਨਹੀਂ ਵਾਟ। ਜਿਵੇਂ ਦਮ ਹੁੰਦਾ ਦਮੜੇ, ਦਮੜਿਆਂ ਤੋਂ ਪੈਸੇ ਤੋਂ ਬਿਨਾਂ ਹੱਟੀ ਤੋਂ ਸੌਦਾ ਨਹੀਂ ਮਿਲਦਾ। ਜਿਵੇਂ ਕਹਿੰਦੇ ਨੇ ਬੋਹਿਤ ਹੁੰਦਾ ਜਹਾਜ਼, ਜਹਾਜ਼ ਤੋਂ ਬਿਨਾਂ ਸਮੁੰਦਰ ਦੀ ਵਾਟ ਨਹੀਂ ਲੰਘ ਸਕਦੇ। ਉਵੇਂ ਭਾਈ ਕਹਿੰਦੇ ਗੁਰਾਂ ਦੀ ਸੇਵਾ ਕੀਤੇ ਤੋਂ ਬਿਨਾਂ ਮਨੁੱਖ ਨੂੰ ਘਾਟਾ ਹੀ ਘਾਟਾ ਹੈ। ਸ਼ਰਧਾ ਰੂਪ ਦਮੜਿਆਂ ਤੋਂ ਬਿਨਾਂ ਸਤਸੰਗਤ ਰੂਪੀ ਹੱਟੀ ਤੋਂ ਨਾਮ ਰੂਪ ਸੌਦਾ ਨਹੀਂ ਮਿਲਦਾ, ਅਤੇ ਨਾਮ ਗਿਆਨ ਰੂਪੀ ਜਹਾਜ਼ ਤੋਂ ਬਿਨਾਂ ਸੰਸਾਰ ਸਮੁੰਦਰ ਦੀ ਵਾਟ ਨੂੰ ਲੰਘ ਨਹੀਂ ਸਕਦਾ। ਬਿਨ ਗੁਰ ਸੇਵੇ ਘਾਟੇ ਘਾਟ, ਪੂਰਿਆਂ ਗੁਰਾਂ ਦੀ ਸੇਵਾ ਕੀਤੇ ਤੋਂ ਬਿਨਾਂ ਘਾਟ ਤੋਂ ਪਾਵਨਤਾ ਕਰਨ ਦੇ ਵਿੱਚ ਘਾਟਾ ਹੀ ਘਾਟਾ ਹੈ, ਘਾਟਾ ਹੀ ਘਾਟਾ। ਬਸ ਜਿੰਨੇ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਵਿੱਚ ਫਾਇਦਾ ਫਲ ਮਿਲਦਾ, ਗੁਰਬਾਣੀ ਵਿੱਚ ਫਲ ਮਿਲਦਾ, ਬੇਅਥਾਹ ਫਲ ਹੈ। ਪਰ ਜੇ ਇਨਸਾਨ ਤਰੀਕੇ ਨਾਲ ਫਲ ਲੈ ਲਵੇ, ਨਿਸ਼ਕਾਮ ਹੋ ਕੇ ਜੇ ਸੇਵਾ ਕਰੇ ਤਾਂ ਫਲ ਮਿਲ ਜਾਂਦਾ। ਸੋ ਇਹਦੇ ਵਿੱਚ ਵੀ ਆਪਾਂ ਕਈ ਤਰ੍ਹਾਂ ਦੇ ਫਲ ਲੈ ਸਕਦੇ ਹਾਂ। ਹੋ ਸਕਦਾ ਜ਼ਿੰਦਗੀ 'ਚ ਕਦੇ ਐਸਾ ਸਮਾਂ ਆਵੇ ਤਾਂ ਆਪਾਂ ਵੀ ਉਹੋ ਜਿਹੇ ਬਣ ਸਕੀਏ। ਸੋ ਜਿਵੇਂ ਪਾਠੀ ਸਿੰਘ ਨੇ, ਰਾਗੀ ਨੇ, ਕਥਾ ਵਾਲੇ ਨੇ, ਕੀਰਤਨੀਏ ਸਾਰੇ, ਇਹ ਬਹੁਤਾ ਜ਼ਿਆਦਾ ਫਲ ਲੈ ਸਕਦੇ ਬਈ। ਜਿਵੇਂ ਇਹ ਆਪਣੀ ਕਮਾਈ ਕਰਕੇ ਦਸਵੰਧ ਕੱਢਣ, ਇਹ ਤਾਂ ਫਲ ਹੋ ਗਿਆ ਇੱਕ। ਜਿਵੇਂ ਆਪਣੀ ਕਮਾਈ ਕਰਕੇ ਕਿਸੇ ਹੋਰ ਗਰੀਬ ਨੂੰ ਮਦਦ ਕਰਨ, ਜਿਵੇਂ ਆਪਣੀ ਕਮਾਈ ਕਰਕੇ ਕਿਤੇ ਗੁਰੂ ਘਰ ਬਣਾ ਦੇਣ, ਜਿਵੇਂ ਇਹ ਕਮਾਈ ਕਰਕੇ ਕਿਸੇ ਧਾਰਮਿਕ ਸਥਾਨ 'ਤੇ ਕੋਈ ਸੇਵਾ ਕਰਵਾ ਦੇਣ, ਇਹਨਾਂ ਨੂੰ ਫਿਰ 10 ਗੁਣਾ ਵੱਧ ਫਲ ਮਿਲਦਾ, ਕਿਉਂਕਿ ਇਹ ਕਮਾਈ ਸਫਲ ਹੀ ਹੁੰਦੀ, ਸਤਿਗੁਰੂ ਜੀ ਵੀ ਪ੍ਰਸੰਨਤਾ ਹੁੰਦੀ। ਸੋ ਇਸ ਤਰ੍ਹਾਂ ਕਰਨ ਦੇ ਨਾਲ ਸਤਿਗੁਰੂ ਮਹਾਰਾਜ ਖੁਸ਼ ਹੁੰਦੇ। ਸੇਵਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਰਨੀ। ਅਸਲ ਵਿੱਚ ਅਗਿਆਨ ਹੋਣ ਕਰਕੇ ਹੀ ਸਿੱਖ ਕੌਮ ਨੇ ਗੁਰੂ ਗ੍ਰੰਥ ਸਾਹਿਬ ਤੋਂ ਬਹੁਤਾ ਲਾਹਾ ਨਹੀਂ ਉਠਾਇਆ। ਗੁਰੂ ਗ੍ਰੰਥ ਸਾਹਿਬ ਤੋਂ ਬਾਹਰਲੇ ਲਾਹਾ ਲੈ ਗਏ, ਆਪਣਾ ਪੰਥ ਇੰਨਾ ਲਾਹਾ ਨਹੀਂ ਲੈ ਸਕਿਆ। ਸਤਿਗੁਰੂ ਗ੍ਰੰਥ ਸਾਹਿਬ ਆਪ ਪਰਮੇਸ਼ਰ ਨੇ, ਪਰਮੇਸ਼ਰ ਜੀ ਦੀ ਸੇਵਾ ਨਹੀਂ ਕਰ ਸਕੀ ਸਾਡੀ ਕੌਮ, ਪਰਮੇਸ਼ਰ ਜੀ ਦੀ ਬੇਅਦਬੀ ਕਰ ਦਿੱਤੀ। ਪਰਮੇਸ਼ਰ ਜੀ ਨੂੰ ਸਮਝ ਨਹੀਂ ਸਕੇ ਕਿ ਆਪ ਨਿਰੰਕਾਰ ਸਾਡੇ ਕੋਲ ਆਏ ਹੋਏ ਨੇ, ਇਹਨਾਂ ਨੇ ਸਾਡੇ 'ਤੇ ਇੰਨੀ ਕਿਰਪਾ ਕੀਤੀ ਹੈ ਨਾ। ਕਈ ਜਾਣੇ ਹੋਰ ਵੀ ਨਹੀਂ ਸਮਝ ਸਕੇ, ਉਹ ਵੀ ਗੁਰੂ ਗ੍ਰੰਥ ਸਾਹਿਬ ਨਿਰੰਕਾਰ, ਅਕਾਲ ਪੁਰਖ ਨਿਰੰਕਾਰ, ਗੁਰੂ ਨਾਨਕ ਦੇਵ ਜੀ ਨੂੰ ਨਹੀਂ ਸਮਝ ਸਕੇ। ਉਹ ਵਿਚਾਰੇ ਭੁਲੇਖਿਆਂ ਦੇ ਹੀ ਸ਼ਿਕਾਰ ਹੋ ਗਏ ਨੇ, ਤੇ ਇਸ ਕਰਕੇ ਉਹਨਾਂ ਨੂੰ ਫਿਰ ਇੰਨਾ ਲਾਭ ਨਾ ਮਿਲ ਸਕਿਆ। ਪਰ ਜਿਨ੍ਹਾਂ ਨੂੰ ਇਹਨਾਂ ਬਾਰੇ ਪਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਕੌਣ ਨੇ, ਉਹ ਸਾਰੇ ਦਿਵ ਦ੍ਰਿਸ਼ਟੀਆਂ ਵਾਲੇ ਜਿਹੜੇ ਸੀਗੇ, ਜਿਹੜੇ ਦੇਵੀ ਦੇਵਤਾ ਸੀਗੇ, ਜਿਹੜੇ ਪੀਰ ਪੈਗੰਬਰ ਸੀਗੇ ਹੋਰ, ਉਹ ਸਾਰੇ ਗੁਰੂ ਗ੍ਰੰਥ ਸਾਹਿਬ ਤੋਂ ਲਾਹਾ ਲੈ ਰਹੇ ਨੇ, ਹੁਣ ਵੀ ਲੈਂਦੇ ਨੇ। ਉਹਨਾਂ ਨੂੰ ਪਤਾ ਹੈ ਕਿ ਇਹ ਕੌਣ ਹੈ, ਗੁਰਸਿੱਖਾਂ ਨੂੰ ਨਹੀਂ ਪਤਾ ਵੀ ਇਹ ਕੌਣ ਹੈ। ਗੁਰਸਿੱਖ ਬਸ ਰੁਟੀਨ 'ਚ ਹੀ ਹੈ, ਬੱਜਵੀਂ ਜੀ 5 ਬਾਣੀਆਂ ਪੜ੍ਹੀਆਂ, ਔਖੇ ਸੌਖੇ ਜੋ ਕਿ ਰਹਿ ਰਾਸ ਪੜ੍ਹ ਲਈ, ਖਿਹੜਾ ਜਿਹਾ ਛੁਡਾਇਆ, ਜੇ ਪੜ੍ਹ ਲਈ ਤਾਂ ਸੁਣੀ ਨਾ, ਜੇ ਸੁਣੀ ਤਾਂ ਮੰਨੀ ਨਾ, ਜੇ ਮੰਨੀ ਤਾਂ ਕਮਾਈ ਨਾ। ਉਹੀ ਸਮਝਦੇ ਨੇ ਬਸ ਸਿੱਖਾਂ ਦੇ ਘਰੇ ਜਨਮ ਲੈ ਲਿਆ, ਬਸ ਇੰਨਾ ਹੀ ਬੜਾ। ਪਰ ਜਿਨ੍ਹਾਂ ਨੇ ਸਹੀ ਅਰਥਾਂ 'ਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੰਨਿਆ, ਸਮਝਿਆ, ਇਹਨਾਂ ਨੂੰ ਮੰਨ ਲਿਆ ਕਿ ਜਗਤ ਦਾ ਮਾਲਕ ਹੈ, 84 ਲੱਖ ਜੂਨ ਦਾ ਮਾਲਕ ਹੈ, ਕਿ ਰੋਜ਼ੀ ਦੇਹੰਦ ਹੈ, ਕਿ ਰਾਜ਼ਕ ਰਹੀਮ ਹੈ, ਉਹ ਹੈ ਇਹ ਰੋਜ਼ੀ ਰੋਟੀ ਦਾ ਮਾਲਕ ਹੈ, ਸਾਡੀ ਦਾ, ਸਾਡੇ ਸਰੀਰ ਦਾ ਮਾਲਕ ਹੈ, ਸਾਡੇ ਪ੍ਰਾਣਾਂ ਦਾ ਮਾਲਕ ਹੈ, ਹਰੇਕ ਥਾਂ 'ਤੇ ਸਾਨੂੰ ਬਹੁਤ ਮਾਣ ਇੱਜ਼ਤ ਦਿਵਾਉਣ ਵਾਲਾ ਸਤਿਗੁਰੂ ਹੈ। ਜਦੋਂ ਇਹਨਾਂ ਸਤਿਗੁਰੂ ਮਹਾਰਾਜ ਬਾਰੇ ਆਪਾਂ ਸਮਝ ਗਏ, ਸਿੱਖ ਕੌਮ ਸਾਰੀ ਸਮਝ ਗਈ, ਤਾਂ ਗੁਰੂ ਦੇ ਚਰਨਾਂ ਨਾਲ ਲੱਗਣਾ ਆ ਕੇ। ਬਿਨ ਗੁਰ ਸੇਵੇ ਘਾਟੇ ਘਾਟ, ਗੁਰੂ ਗ੍ਰੰਥ ਸਾਹਿਬ ਦੀ ਸੇਵਾ ਤੋਂ ਬਿਨਾਂ ਘਾਟਾ ਹੀ ਘਾਟਾ ਹੈ। ਹੁਣ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸ਼ਾਬਾਸ਼ ਦਿੰਦੇ ਕਿਹਨਾਂ ਨੂੰ, ਤਿਸ ਕਹੋ ਵਾਹ ਵਾਹੋ ਜੇ ਵਾਟ ਦਿਖਾਵੈ, ਤਿਸ ਕਹੋ ਵਾਹ ਵਾਹੋ ਜੇ ਸ਼ਬਦ ਸੁਣਾਵੈ, ਉਸ ਗੁਰੂ ਨੂੰ ਧੰਨ ਆਖੋ ਧੰਨ ਆਖੋ ਜਿਹੜਾ ਸਤਿਗੁਰੂ ਵਾਹਿਗੁਰੂ ਦੀ ਪ੍ਰਾਪਤੀ ਦਾ ਰਾਹ ਦਿਖਾਉਂਦਾ। ਗੁਰੂ ਗ੍ਰੰਥ ਸਾਹਿਬ ਨੂੰ ਧੰਨ ਆਖੋ, ਧੰਨ ਗੁਰੂ ਗ੍ਰੰਥ ਸਾਹਿਬ, ਧੰਨ ਗੁਰੂ ਗ੍ਰੰਥ ਸਾਹਿਬ ਆਖੋ, ਜਿਹੜਾ ਗੁਰੂ ਪ੍ਰਭੂ ਦੀ ਪ੍ਰਾਪਤੀ ਦਾ ਉਪਦੇਸ਼ ਸੁਣਾਉਂਦਾ। ਧੰਨ ਗੁਰੂ ਨਾਨਕ ਸਾਹਿਬ, ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ, ਧੰਨ ਗੁਰੂ ਅਮਰਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਅਰਜਨ ਦੇਵ ਜੀ, ਧੰਨ ਗੁਰੂ ਹਰਗੋਬਿੰਦ ਸਾਹਿਬ, ਧੰਨ ਗੁਰੂ ਹਰ ਰਾਏ ਸਾਹਿਬ, ਧੰਨ ਗੁਰੂ ਹਰਕ੍ਰਿਸ਼ਨ ਸਾਹਿਬ, ਧੰਨ ਗੁਰੂ ਤੇਗ ਬਹਾਦਰ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਜੀ, ਧੰਨ ਗੁਰੂ ਗ੍ਰੰਥ ਸਾਹਿਬ ਜੀ, ਉਪਦੇਸ਼ ਸੁਣਾਉਂਦੇ ਨੇ ਆਪਾਂ ਨੂੰ। ਵਾਹ ਵਾਹ, ਸ਼ਾਬਾਸ਼, ਧੰਨ ਹੈ ਸਤਿਗੁਰੂ, ਸਾਨੂੰ ਚਿੱਕੜ ਚੋਂ ਬਾਹਰ ਕੱਢਿਆ ਤੁਸੀਂ। ਕੋਈ ਦੁਨੀਆਂ ਦਾ ਵਿਅਕਤੀ ਕਿਸੇ ਨੂੰ ਚਿੱਕੜ ਚੋਂ ਨਹੀਂ ਕੱਢਦਾ, ਖੁਦ ਵੀ ਡਿੱਗਿਆ ਹੋਇਆ ਤੇ ਲੋਕਾਂ ਨੂੰ ਵੀ ਸਿੱਟ ਲੈਂਦਾ ਵਿੱਚ ਹੀ। ਤਿਸ ਕਹੋ ਵਾਹ ਵਾਹ ਜੇ ਮੇਲ ਮਿਲਾਵੈ, ਉਸ ਗੁਰੂ ਨੂੰ ਧੰਨ ਆਖੋ ਜਿਹੜਾ ਗੁਰੂ ਪ੍ਰਭੂ ਦੇ ਮੇਲ ਵਿੱਚ ਮਿਲਾ ਦਿੰਦਾ। ਸ਼ਾਬਾਸ਼ ਹੈ ਉਸ ਗੁਰੂ ਨੂੰ। ਵਾਹ ਵਾਹ ਤਿਸ ਕਹੋ ਜਿਸ ਕਹੋ ਇਹੋ ਜੀਓ, ਵਾਹ ਵਾਹ ਤਿਸ ਕਹੋ ਜਿਸ ਕਾ ਇਹੋ ਜੀਓ, ਗੁਰ ਸ਼ਬਦ ਦੀ ਮੱਥ ਅੰਮ੍ਰਿਤ ਪੀਓ। ਉਸ ਵਾਹਿਗੁਰੂ ਨੂੰ ਵੀ ਧੰਨ ਆਖੋ ਜਿਸ ਵਾਹਿਗੁਰੂ ਦਾ ਇਹ ਜੀ ਦਿੱਤਾ ਹੋਇਆ ਅਤੇ ਗੁਰ ਸ਼ਬਦੀਆਂ ਦੁਆਰਾ ਗੁਰ ਸ਼ਬਦ ਦੀ ਮੱਥ ਹੁੰਦੀ ਵਿਚਾਰ ਕਰਕੇ ਨਾਮ ਅੰਮ੍ਰਿਤ ਨੂੰ ਪੀਣਾ ਕਰੋ। ਸੋ ਇਸੇ ਪ੍ਰਕਾਰ ਮੱਥਣਾ ਹੁੰਦਾ, ਦੁੱਧ ਦਾ ਦਹੀਂ ਬਣਾਇਆ, ਦਹੀਂ ਵਿੱਚ ਮੱਖਣ ਹੈ ਪਰ ਰਿੜਕ ਕੇ ਨਿਕਲਦਾ। ਸੋ ਜਦੋਂ ਆਪਾਂ ਨੇ ਦਹੀਂ ਨੂੰ ਰਿੜਕਿਆ, ਹੌਲੀ ਸਹਿਜ ਬਿਲੋਵੋ, ਹੌਲੀ ਹੌਲੀ ਰਿੜਕਦਿਆਂ ਉਹਦੇ ਵਿੱਚੋਂ ਮੱਖਣ ਨਿਕਲਿਆ, ਮੱਖਣ ਨੂੰ ਗਰਮ ਕੀਤਾ ਤਾਂ ਘਿਓ ਨਿਕਲਿਆ। ਸਤਿਗੁਰੂ ਕਹਿੰਦੇ ਨੇ ਮੈਂ ਸ਼ਬਦ ਦੇਤਾ ਤੁਹਾਨੂੰ, ਸ਼ਬਦ ਦੁੱਧ ਰੂਪ ਹੈ, ਤਾਂ ਦੁੱਧੇ ਕੋ ਜਾਵੋ। ਜਦੋਂ ਸ਼ਬਦ ਦੀ ਦਾਤ ਦਿੱਤੀ ਤੁਹਾਨੂੰ, ਤੁਸੀਂ ਸ਼ਬਦ ਨੂੰ ਰਿੜਕੋ ਹੌਲੀ ਹੌਲੀ, ਦੁੱਧ ਨੂੰ ਰਿੜਕ ਰਿੜਕ ਕੇ ਉਹਦੇ ਵਿੱਚੋਂ ਕਰੀਮ ਨਿਕਲ ਆਉਂਦੀ ਹੈ। ਇਸੇ ਤਰ੍ਹਾਂ ਸ਼ਬਦ ਦਾ ਅਭਿਆਸ ਕਰਦਿਆਂ 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 ਜੋ ਸ਼ਬਦ ਅਸਲੀ ਰੂਪ ਵਿੱਚ ਫਿਰ ਪ੍ਰਕਾਸ਼ਮਾਨ ਹੋ ਜਾਂਦਾ। ਸ਼ਬਦ ਦਾ ਅਸਲੀ ਰੂਪ ਪ੍ਰਕਾਸ਼ ਹੈ, ਜਿਵੇਂ ਦਹੀਂ ਦਾ ਰਿੜਕਣਾ ਹੋ ਕੇ ਫਿਰ ਮੱਖਣ ਘਿਓ ਬਣ ਜਾਂਦਾ, ਇਸੇ ਤਰ੍ਹਾਂ ਸ਼ਬਦ ਦੇ ਅਭਿਆਸ ਨੂੰ ਮੱਥ ਮੱਥ ਕੇ ਵਾਹਿਗੁਰੂ ਵਾਹਿਗੁਰੂ ਕਰਦਿਆਂ ਕਰਦਿਆਂ ਫਿਰ ਇਹਦੇ ਵਿੱਚੋਂ ਨਾਮ ਅੰਮ੍ਰਿਤ ਪ੍ਰਗਟ ਹੁੰਦਾ। ਗੁਰ ਸ਼ਬਦ ਦੀ ਮੱਥ ਅੰਮ੍ਰਿਤ ਪੀਓ, ਕਹਿੰਦੇ ਗੁਰੂ ਦੇ ਸ਼ਬਦ ਨੂੰ ਗੁਰ ਸ਼ਬਦੀਆਂ ਨਾਲ ਮਿਲ ਕੇ, ਨਾਮ ਅਭਿਆਸ ਕਮਾਈ ਵਾਲੀ ਸੰਗਤ ਨਾਲ ਮਿਲ ਕੇ ਇਹਨੂੰ ਮੱਥ ਮੱਥ ਕੇ ਵਿਚਾਰ ਕਰਕੇ ਨਾਮ ਅੰਮ੍ਰਿਤ ਨੂੰ ਪੀਣਾ ਕਰੋ। ਨਾਮ ਵਡਾਈ ਤੁਧ ਭਾਣਹਿੰਦੀ, ਉਹ ਪਰਮੇਸ਼ਰ ਨੇ ਆਪਣੇ ਭਾਣੇ ਵਿੱਚ ਹੀ ਨਾਮ ਦੀ ਵਡਿਆਈ ਗੁਰਮੁਖਾਂ ਨੂੰ ਦਿੱਤੀ, ਇਸ ਕਰਕੇ ਉਹਦੇ ਭਾਣੇ ਵਿੱਚ ਤੂੰ ਚੱਲ, ਉਹਦੇ ਭਾਣੇ ਵਿੱਚ ਚੱਲੇਗਾ ਜਿਹਨੇ ਤੈਨੂੰ ਨਾਮ ਦੀ ਵਡਿਆਈ ਦਿੱਤੀ, ਉਹ ਜੋ ਕਰਦਾ ਉਹ ਠੀਕ ਹੈ। ਬਸ ਜਦੋਂ ਇੱਥੇ ਖੜ ਜਾਂਦਾ ਗੁਰਸਿੱਖ ਕਿ ਤੂੰ ਸਿਆਣਾ, ਮੈਂ ਬੱਚਾ, ਮੈਨੂੰ ਤਾਂ ਅਕਲ ਹੀ ਨਹੀਂ ਹੈਗੀ, ਮੈਨੂੰ ਮੈਂ ਮੂਰਖ ਕੀ ਕੇਤਕ ਬਾਤ ਹੈ, ਗਿਆਨ ਧਿਆਨ ਕਿਛ ਕਰਮ ਨਾ ਜਾਣਾ। ਮਨੁੱਖ ਦੇ ਅੰਦਰ ਇਹੀ ਵੱਡੀ ਗਲਤੀ ਹੈ ਕਿ ਆਪਣੇ ਆਪ ਨੂੰ ਸਿਆਣਾ ਸਮਝ ਲੈਂਦਾ। ਇਸੇ ਚੀਜ਼ ਨੇ ਮਨੁੱਖ ਨੂੰ ਮਾਰਿਆ ਹਮੇਸ਼ਾ। ਨਾਮ ਬਿਨਾਂ ਕਿਉਂ ਜੀਵਾਂ ਮਾਏ, ਆਂਦਿਨ ਜਪਤ ਰਹੋ ਤੇਰੀ ਸਰਣਾਏ। ਇਹ ਮਾਏ ਮਾਇਆਪਤੀ ਪਰਮਾਤਮਾ ਜੀ, ਤੇਰੇ ਨਾਮ ਤੋਂ ਬਿਨਾਂ ਮੈਂ ਕਿਵੇਂ ਜਿਉਣਾ ਕਰਾਂ, ਇਹ ਕਿਰਪਾ ਕਰਕੇ ਤੇਰੀ ਸ਼ਰਨ ਵਿੱਚ ਆ ਕੇ ਤੇਰੇ ਨਾਮ ਨੂੰ ਮੈਂ ਦਿਨ ਰਾਤ ਜਪਦਾ ਰਹਾਂ। ਨਾਨਕ ਨਾਮ ਰਤੇ ਪਤ ਪਾਏ, ਸਤਿਗੁਰੂ ਕਥਨ ਕਰਦੇ ਨੇ ਕਿ ਹੇ ਨਾਮੀ ਪਰਮਾਤਮਾ, ਜੋ ਤੇਰੇ ਨਾਮ ਵਿੱਚ ਰੰਗੇ ਹੋਏ ਨੇ ਉਹੀ ਮਾਨ ਇੱਜ਼ਤ ਜਿਹੜੀ ਪ੍ਰਤਿਸ਼ਠਾ ਹੁੰਦੀ ਉਹਨੂੰ ਪ੍ਰਾਪਤ ਕਰਦੇ ਨੇ, ਉਹਨਾਂ 'ਤੇ ਬਖਸ਼ਿਸ਼ ਹੋ ਜਾਂਦੀ ਹੈ। ਗੌੜੀ ਮਹੱਲਾ ਪਹਿਲਾ, ਗੌੜੀ ਰਾਗ 'ਚ ਪਹਿਲੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ। ਹਉ ਮੈਂ ਕਰਤ ਭੇਖੀ ਨਹੀਂ ਜਾਣੇ ਆ, ਗੁਰਮੁਖ ਭਗਤ ਵਿਰਲੇ ਮਨ ਮਾਨੇ ਆ। ਭੇਖ ਧਾਰੀਆਂ ਨੇ ਭੇਖ ਦੀ ਹੰਗਤਾ ਮਮਤਾ ਕਰਕੇ ਪਰਮੇਸ਼ਰ ਨੂੰ ਨਹੀਂ ਜਾਣਿਆ। ਜਦੋਂ ਵੀ ਸਰੀਰ ਦੇ ਉੱਤੇ ਕਿਸੇ ਧਰਮ ਦੇ ਚਿੰਨ੍ਹਾਂ ਨੂੰ ਬੰਦਾ ਪਾ ਲੈਂਦਾ, ਭੇਖ ਜਿਹਾ ਬਣਾ ਲਿਆ, ਫਿਰ ਭੇਖ ਦਿਖਾਏ ਜਗਤ ਕੋ ਲੋਗਨ ਕੋ ਬਸ ਕੀ। ਇਕੱਲੇ ਭੇਖ ਕਰਕੇ ਬਹੁਤ ਸਾਰੇ ਲੋਕ ਹਉਮੈ ਹੰਗਤਾ ਮਮਤਾ ਵਿੱਚ ਫਸ ਜਾਂਦੇ ਨੇ। ਸੋ ਭੇਖੀ ਕਰਕੇ ਪਰਮੇਸ਼ਰ ਨੂੰ ਕੋਈ ਜਾਣ ਨਹੀਂ ਸਕਦਾ। ਕਿਸੇ ਵਿਰਲੇ ਗੁਰਮੁਖ ਦਾ ਮਨ ਪਰਮੇਸ਼ਰ ਦੀ ਭਗਤੀ 'ਤੇ ਮੰਨਿਆ, ਦੋ ਚੀਜ਼ਾਂ ਨੇ, ਇੱਕ ਤਾਂ ਉੱਪਰਲਾ ਲਿਬਾਸ, ਇੱਕ ਅੰਦਰਲੀ ਭਗਤੀ। ਉੱਪਰਲਾ ਲਿਬਾਸ ਤਾਂ ਬਹੁਤ ਸੋਹਣਾ, ਅੰਦਰ ਭਗਤੀ ਨਹੀਂ, ਫਿਰ ਵੀ ਅਸਫਲ ਹੀ ਹੈ। ਅੰਦਰ ਭਗਤੀ ਹੈ ਤੇ ਬਾਣੇ ਚ ਨਹੀਂ ਆਇਆ ਗੁਰੂ ਦੇ ਤੇ ਗੁਰੂ ਵਾਲਾ ਨਹੀਂ ਬਣਿਆ, ਫਿਰ ਵੀ ਸਤਿਗੁਰੂ ਦਾ ਇੰਨਾ ਪਿਆਰ ਨਹੀਂ। ਸਤਿਗੁਰੂ ਦਾ ਦੋ ਚੀਜ਼ਾਂ ਨਾਲ ਪਿਆਰ ਹੈ, ਬਾਣੀ ਤੇ ਬਾਣੇ ਨਾਲ। ਮਹਾਰਾਜ ਜੀ ਕਿਰਪਾ ਕਰਦੇ ਨੇ, ਬਾਣੀ ਤੇ ਬਾਣਾ ਸਾਨੂੰ ਖਾਲਸੇ ਨੂੰ ਦਿੱਤਾ ਤਾਂ ਪਾਉਣਾ, ਤੇ ਇਕੱਲਾ ਭੇਖ ਕਰਕੇ ਬੰਦੇ ਦੇ ਅੰਦਰ ਹੰਕਾਰ ਹਉਮੈ ਹੋ ਜਾਂਦੀ ਹੈ। ਬਾਣਾ ਇਕੱਲਾ ਪਾ ਲਈਏ ਤਾਂ ਭਗਤੀ ਨਾ ਹੋਵੇ ਤਾਂ ਬਾਣੇ ਦੇ ਪ੍ਰਤਾਪ ਨੂੰ ਸਹਾਰਨਾ ਔਖਾ ਹੋ ਜਾਂਦਾ, ਬੰਦੇ ਦੀ ਚਾਲ ਹੀ ਬਦਲ ਜਾਂਦੀ ਹੈ। ਅੰਦਰ ਗਿਆਨ ਨਹੀਂ ਹੁੰਦਾ ਤੇ ਬਾਹਰ ਲਿਬਾਸ ਹੋ ਜਾਂਦਾ। ਇਸ ਕਰਕੇ ਬਾਹਰਲੇ ਲਿਬਾਸ ਦੇ ਮੁਤਾਬਕ ਹੀ ਅੰਦਰਲੀ ਅਵਸਥਾ ਹੋਣੀ ਚਾਹੀਦੀ। ਹਉਂ ਕਰਤ ਨਹੀਂ ਸੱਚ ਪਾਈਐ, ਹਉਮੈ ਜਾਏ ਪਰਮ ਪਦ ਪਾਈਐ ਰਹਾਉ। ਮੈਂ ਕਰਦਿਆਂ ਸੱਚਾ ਵਾਹਿਗੁਰੂ ਕਦੇ ਪ੍ਰਾਪਤ ਨਹੀਂ ਹੁੰਦਾ। ਹਉਮੈ ਦੇ ਮਿਟ ਜਾਣ ਤੇ ਹੀ ਪਰਮ ਪਦਵੀ ਆਤਮਕ ਪਦ ਦੀ ਪ੍ਰਾਪਤੀ ਹੁੰਦੀ ਹੈ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ ਸਤਿਗੁਰੂ, ਅੱਜ ਦੇ ਸ਼ਬਦ ਵਿੱਚ ਹਉਮੈ ਨੂੰ ਜ਼ਿਆਦਾ ਦੱਸਣਗੇ ਕਿ ਹਉਮੈ ਕਰਕੇ ਕੌਣ ਕੌਣ ਗਏ ਨੇ ਤੇ ਕੌਣ ਕੌਣ ਮਰੇ ਨੇ। ਬ੍ਰਹਮੈ ਗਰਭ ਕੀਆ ਨਹੀਂ ਜਾਣਿਆ, ਵੇਦ ਕੀ ਬਿਪਤ ਪੜੀ ਪਛਤਾਨਿਆ ਵੀ ਦੱਸਿਆ ਸੀ। ਹਉਮੈ ਕਰ ਰਾਜੇ ਬਹੁਤ ਆਵਹਿ, ਹਉਮੈ ਖਪ ਹੈ ਜਨਮ ਮਾਰਿਆ ਆਵਹਿ। ਹਉਮੈ ਨੂੰ ਕਰਕੇ ਰਾਜੇ ਲੋਕ ਬਹੁਤ ਹੀ ਦੌੜਦੇ ਨੇ, ਹਉਮੈ ਵਿੱਚ ਖਪਦੇ ਨੇ ਅਤੇ ਮੁੜ ਮੁੜ ਕੇ ਜਨਮ ਮਰਨ ਵਿੱਚ ਆਉਂਦੇ ਨੇ ਹਉਮੈ। ਰਾਮ ਚੰਦਰ ਜੀ ਬੈਠੇ ਰਾਜ ਗੱਦੀ ਤੇ, ਵਸ਼ਿਸ਼ਠ ਮੁਨੀ ਜੀ ਵੀ ਕੋਲ ਸਤਿਕਾਰ ਨਾਲ ਬਿਠਾਏ ਹੋਏ, ਉੱਚੇ ਥਾਂ ਤੇ ਸਭਾ ਲੱਗੀ ਹੋਈ। ਰਾਮ ਚੰਦਰ ਜੀ ਇੱਕ ਟੁੱਟੀਆਂ ਲੱਤਾਂ ਵਾਲੇ ਕੀੜੇ ਵੱਲ ਦੇਖਦੇ, ਉਹ ਥੰਮਲੇ ਤੇ ਚੜ੍ਹਦਾ, ਫੇਰ ਡਿੱਗ ਪੈਂਦਾ, ਫੇਰ ਡਿੱਗ ਪੈਂਦਾ। ਰਾਮ ਚੰਦਰ ਜੀ ਹੱਸੀ ਜਾਂਦੇ ਦੇਖ ਕੇ। ਵਸ਼ਿਸ਼ਠ ਮੁਨੀ ਕਹਿਣ ਲੱਗੇ, ਮਹਾਰਾਜ ਜੀ ਤੁਸੀਂ ਇਹਨੂੰ ਦੇਖ ਕੇ ਹੱਸਦੇ ਹੋ, ਇਹ ਵਿਚਾਰੇ ਟੁੱਟੀਆਂ ਲੱਤਾਂ ਕੀੜੇ ਦੀਆਂ। ਰਾਮ ਚੰਦਰ ਜੀ ਕਹਿੰਦੇ, ਮੈਂ ਤਾਂ ਇਉਂ ਹੱਸਦਾ ਵੀ 14 ਵਾਰੀ ਸਵਰਗ ਦਾ ਰਾਜਾ ਇੰਦਰ ਬਣਿਆ ਇਹ ਕੀੜਾ, ਤੇ ਆਹ ਦੇਖ ਲੈ ਹੁਣ ਲੱਤਾਂ ਟੁੱਟੀਆਂ ਫਿਰਦੀਆਂ, ਇਹਨੇ ਰੱਬ ਦਾ ਨਾਂ ਨਹੀਂ ਲਿਆ। ਤੇ ਜਿਹਨੇ ਨਾਮ ਨਹੀਂ ਜਪਿਆ ਉਹ ਜਿੰਨਾ ਮਰਜ਼ੀ ਵੱਡਾ ਬਣ ਜਾਵੇ, ਮੁੜ ਕੇ ਜੂਨਾਂ 'ਚ ਫੇਰ ਪਾ ਦਿੰਦੇ ਨੇ ਉਹਨੂੰ। ਸੋ ਇਸ ਕਰਕੇ ਪਰਮੇਸ਼ੁਰ ਦਾ ਨਾਮ ਜਪਣਾ ਬਹੁਤ ਜ਼ਰੂਰੀ ਸਾਰਿਆਂ ਲਈ। ਹਰੇਕ ਮਨੁੱਖ ਨੂੰ ਚਾਹੀਦਾ ਕਿ ਆਪੋ ਆਪਣੇ ਧਰਮ ਵਿੱਚ ਪਰਪੱਕ ਰਹਿ ਕੇ ਜਿਹੜਾ ਉਹਦੇ ਗੁਰੂ ਨੇ ਉਹਨੂੰ ਮੰਤਰ ਦਿੱਤਾ ਉਹਦੇ ਰਾਹੀਂ ਉਹਦਾ ਨਿਸਤਾਰਾ ਹੋਣਾ। ਜਿਵੇਂ ਭਈ ਜਹਾਜ਼ ਤਾਂ ਸਾਰੇ ਹੀ ਜਾਂਦੇ ਇੰਡੀਆ ਨੂੰ, ਪਰ ਜਿਹੜੇ ਜਹਾਜ਼ ਦੀ ਟਿਕਟ ਹੁੰਦੀ ਆ ਫਿਰ ਉਹਦੇ ਜਹਾਜ਼ 'ਚ ਹੀ ਵੜਨਾ ਚਾਹੀਦਾ। ਜੇ ਦੂਜੇ 'ਚ ਵੜਾਂਗੇ ਬਾਹਰ ਕੱਢ ਦੇਣਗੇ ਵੀ ਤਾਂ ਸਾਡੇ ਜਹਾਜ਼ ਦੀ ਟਿਕਟ ਨਹੀਂ ਭਾਈ, ਜਾਣਾ ਤਾਂ ਸਾਰਿਆਂ ਨੂੰ ਉੱਥੇ ਹੀ ਆ। ਜਿਸ ਗੁਰੂ ਦੇ ਰਾਹੀਂ ਜਿਹੜਾ ਮੰਤਰ ਮਿਲਿਆ ਉਸੇ ਦਾ ਅਭਿਆਸ ਕਰਨਾ ਚਾਹੀਦਾ। ਸਤਿਗੁਰੂ ਮਹਾਰਾਜ ਜੀ, ਫਿਰ ਹਉਮੈ ਦੂਰ ਕਿਵੇਂ ਹੋਵੇ? ਹਉਮੈ ਨਿਵਰੈ ਗੁਰ ਸ਼ਬਦ ਵਿਚਾਰੈ, ਚੰਚਲ ਮਤ ਤਿਆਗੈ ਪੰਚ ਸੰਘਾਰੈ। ਸਤਿਗੁਰੂ ਕਹਿੰਦੇ ਗੁਰ ਸ਼ਬਦ ਨੂੰ ਵਿਚਾਰੇ ਤਾਂ ਹਉਮੈ ਦੀ ਨਿਵਿਰਤੀ ਹੁੰਦੀ ਹੈ। ਗੁਰੂ ਦੇ ਸ਼ਬਦ ਦੀ ਜਦੋਂ ਪੜ੍ਹਦੇ ਹਾਂ ਬਾਣੀ ਤਾਂ ਨਾਲ ਨਾਲ ਫਿਰ ਉਹ ਇਕੱਲੀ ਇਕੱਲੀ ਪੰਗਤੀ ਨੂੰ ਸੁਣਦੇ ਹੋਏ ਉਹਦੀ ਵਿਚਾਰ ਜ਼ਰੂਰ ਮਨ 'ਚ ਲੈ ਜਾਇਆ ਕਰੋ। ਆਹ ਪੰਗਤੀ ਵਿੱਚ ਆਹ ਹੈ, ਆਹ ਪੰਗਤੀ 'ਚ ਆਹ ਬਚਨ ਹੋਇਆ ਹੈ। ਚੰਚਲ ਮਤ ਤਿਆਗੈ, ਜਿਹੜੀ ਮਨ ਦੀ ਚੰਚਲ ਬਿਰਤੀ ਹੈ ਇਹਨੂੰ ਤਿਆਗ ਕੇ ਹੀ ਤਾਂ ਫਿਰ ਪੰਜ ਜਿਹੜੇ ਨੇ ਕਾਮ ਕ੍ਰੋਧ ਨੂੰ ਸੰਘਾਰੈ ਤੋਂ ਭਾਵ ਮਾਰ ਦੇਵੇ ਤਾਂ ਪੰਜ ਮਰਦੇ ਨੇ। ਚੰਚਲ ਬਿਰਤੀ ਬਹੁਤ ਆਪਣੀ, ਚੰਚਲ ਹੁੰਦਾ ਘਰੋਂ ਇੱਥੇ ਆ ਗਏ ਤਾਂ ਇੱਥੋਂ ਘਰ ਯਾਦ ਆਈ ਜਾਂਦਾ, ਇੱਥੋਂ ਘਰ ਚਲੇ ਗਏ ਫਿਰ ਹੋਰ ਕੋਈ ਯਾਦ ਆਈ ਜਾਂਦਾ। ਮੰਨ ਕੇ ਮਨ ਨੇ ਇੱਕ ਥਾਂ ਖੜਨਾ ਨਾ, ਪਹਿਲੇ ਜੇ ਪਾਠ ਨਹੀਂ ਕੀਤਾ ਤਾਂ ਪਾਠ ਕਰਨਾ, ਪਾਠ ਕਰਨਾ, ਜੇ ਪਾਠ ਕਰਨ ਬਹਿ ਗਿਆ ਤਾਂ ਉਹ ਕੰਮ ਕਰਨਾ, ਉਹ ਕੰਮ ਕਰਨਾ, ਜੇ ਉਹ ਕੰਮ ਕਰਨ ਲੱਗ ਗਿਆ ਤਾਂ ਫਿਰ ਪਾਠ ਰਹਿ ਗਿਆ, ਇੱਕ ਜਗ੍ਹਾ ਮਨ ਖੜਦਾ ਹੀ ਨਹੀਂ। ਮਹਾਰਾਜ ਕਹਿੰਦੇ ਚੰਚਲ ਬਿਰਤੀ, ਤਾਂ ਜਦੋਂ ਤੱਕ ਚੰਚਲ ਮਤ ਹੈ ਬੰਦੇ ਦੀ, ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ ਜਿਹਨੇ ਇਹ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿੰਨੇ ਕੀਤੀ, ਜਿਨ ਠਗੌਲੀ ਪਾਈ ਆ ਕੁਰਬਾਨ ਕੀਤਾ ਤਿਸਾ ਵਿੱਚੋਂ, ਜਿਨ ਮੋਹ ਮਿੱਠਾ ਲਾਇਆ ਕਹਿ ਨਾਨਕ ਮਨ ਚੰਚਲ, ਚਤੁਰਾਈ ਕਿਨਾਂ ਨਾ ਪਾਇਆ, ਚਤੁਰਾਈਆਂ ਕਰਦਾ। ਸਤਿਗੁਰੂ ਕਹਿੰਦੇ ਚੰਚਲ ਮਤ ਛੱਡ ਦੇ, ਬਾਲਾ ਹੱਸੂ ਟੱਪੂ ਇੱਧਰ ਉੱਧਰ ਜਾਣਾ। ਚੰਚਲ ਮਤ ਹੁੰਦੀ ਆ ਜਿਹੜੇ ਨਾਚ ਗਾਣਿਆਂ ਵਾਲੇ, ਇਹਨਾਂ ਦੀ ਮਤ ਬੜੀ ਚੰਚਲ ਹੁੰਦੀ ਹੈ, ਕਿਉਂਕਿ ਚੰਚਲ ਮਤ ਸਾਰੇ ਪਾਸੇ ਹੀ ਹੈ। ਚੰਚਲ ਮਤ ਦਾ ਕਿ ਹਿੱਲਣਾ ਜੁਲਣਾ, ਇੱਕ ਜਗ੍ਹਾ ਵਿਸ਼ਵਾਸ ਨਾ ਕਰਨਾ, ਕਦੇ ਇੱਥੇ ਕਦੇ ਉੱਥੇ ਕਦੇ ਉੱਥੇ ਭਟਕਦੇ ਫਿਰਨਾ, ਐਵੇਂ ਚੰਚਲ ਮਤ ਹੈ। ਅੰਤਰ ਸਾਚ ਸਹਿਜ ਕਰ ਆਵਹਿ, ਰਾਜਨ ਜਾਣ ਪਰਮ ਗਤ ਪਾਵਹਿ। ਜਿਹਦੇ ਅੰਦਰ ਸੱਚਾ ਨਾਮ ਹੈ ਉਹ ਸਹਿਜ ਤੋਂ ਮਤਲਬ ਹੁੰਦਾ ਗਿਆਨ ਸਰੂਪ ਘਰ ਵਿੱਚ ਆ ਜਾਂਦਾ ਆਪਣੇ ਆਪ ਹੀ। ਰਾਜਿਆਂ ਦਾ ਰਾਜਾ ਜੋ ਪਰਮੇਸ਼ਰ ਹੈ, ਰਾਜਨ ਨੂੰ ਮਤਲਬ ਹੁੰਦਾ ਪ੍ਰਕਾਸ਼, ਪ੍ਰਕਾਸ਼ ਰੂਪ ਪਰਮੇਸ਼ਰ ਨੂੰ ਜਾਣ ਕੇ ਪਰਮ ਗਤੀ ਕੇਵਲ ਮੁਕਤੀ ਨੂੰ ਪ੍ਰਾਪਤ ਕਰ ਲੈਂਦਾ ਜੀਵ। ਸੱਚ ਕਰਨੀ ਗੁਰ ਭਰਮ ਚੁਕਾਵੈ, ਨਿਰਭਉ ਕੈ ਕਰ ਤਾੜੀ ਲਾਵੈ। ਗੁਰਾਂ ਦੁਆਰੇ ਸੱਚੀ ਭਗਤੀ ਰੂਪੀ ਕਰਨੀ ਕਰਕੇ ਭਰਮ ਨੂੰ ਦੂਰ ਕਰੇ। ਨਿਰਭਉ ਵਾਹਿਗੁਰੂ ਦੇ ਸਰੂਪ ਵਿੱਚ, ਸਰੂਪ ਰੂਪੀ ਘਰ ਦੇ ਵਿੱਚ ਤਾੜੀ ਹੁੰਦੀ ਸਮਾਧੀ ਲਾਵੇ, ਆਪਣੀ ਬਿਰਤੀ ਨੂੰ ਲਾ ਕੇ ਬੈਠੇ। ਇਹ ਕੋਈ ਬਹੁਤਾ ਜ਼ਿਆਦੇ ਜਿਹੜਾ ਹੁੰਦਾ ਲੋਕੀ ਹਊਆ ਜਾਂ ਬਣਾ ਦਿੰਦੇ ਨੇ ਪਰਮਾਤਮਾ ਦੀ ਪ੍ਰਾਪਤੀ ਦਾ, ਇਹ ਚੀਜ਼ ਬਹੁਤ ਔਖੀ ਆ, ਬਹੁਤ ਔਖੀ ਆ। ਜਗਿਆਸੂ ਨੂੰ ਕਦੇ ਵੀ ਹਊਆ ਨਾ ਬਣਾਓ। ਪਰਮਾਤਮਾ ਦੀ ਪ੍ਰਾਪਤੀ ਬੁੱਲਿਆ ਰੱਬ ਦਾ ਕੀ ਪਾਉਣਾ, ਇਧਰੋਂ ਪੱਟਣਾ ਤੇ ਇਧਰ ਲਾਉਣਾ, ਇੰਨਾ ਕੀ ਕੰਮ ਹੀ ਆ ਬਸ। ਬਾਣੀ ਪੜ੍ਹਦੇ ਹਾਂ, ਬਾਣੀ ਦੇ ਵਿੱਚ ਧਿਆਨ ਲਾ ਕੇ ਅਰਥਾਂ ਦਾ ਵਿਚਾਰ ਕਰਨਾ, ਜਿਵੇਂ ਆਪਾਂ ਕਥਾ ਦੀ ਵਿਚਾਰ ਕਰਦੇ ਹਾਂ, ਸ਼ਬਦ ਦੀ ਹੀ ਵਿਚਾਰ ਕਰ ਰਹੇ ਹਾਂ ਬਹੁਤ ਸੁਖੈਣ ਢੰਗ ਦੇ ਨਾਲ, ਕਿਉਂਕਿ ਆਪਾਂ ਵਿਸ਼ੇ ਨੂੰ ਛੱਡ ਕੇ ਇੱਕ ਪਾਸੇ ਨਹੀਂ ਜਾਂਦੇ, ਪੰਗਤੀ ਉਹੀ ਚੱਲਦੀ ਰਹਿੰਦੀ ਹੈ। ਜਦੋਂ ਕਦੇ ਅਸੀਂ ਆਮ ਕਥਾ ਕਰਦੇ ਹਾਂ, ਕਈ ਵਾਰੀ ਤਾਂ ਇੱਕ ਪੰਗਤੀ ਦੀ ਕਥਾ ਨੂੰ ਇੱਕ ਘੰਟਾ ਲੰਘ ਜਾਂਦਾ ਹੁੰਦਾ, ਜਾਂ ਇੱਕ ਪੰਗਤੀ ਇੱਕੋ ਸ਼ਬਦ ਮਸਾਂ ਕਥਾ ਹੁੰਦੀ ਹੈ। ਬਹੁਤੇ ਪ੍ਰਮਾਣ ਕਰਨ ਲੱਗ ਜਾਈਏ, ਵਿਆਖਿਆ ਉਹਦੀ ਕਰਨ ਲੱਗ ਜਾਈਏ। ਆਪਾਂ ਇੱਥੇ ਵਿਆਖਿਆ ਵਾਲੀ ਕਥਾ ਨਹੀਂ ਕਰ ਰਹੇ, ਕਿਉਂਕਿ ਕਥਾ ਖੁਦ ਆਪਣੇ ਆਪ ਵਿੱਚ ਹੀ ਵਿਆਖਿਆ ਰੂਪ ਹੈ। ਇੱਥੇ ਅਗਲਾ ਅਗਲਾ ਸ਼ਬਦ ਆਈ ਤੁਰੇ ਜਾਣਾ, ਖੁਦ ਸ਼ਬਦ ਹੀ ਸ਼ਬਦ ਦੀ ਵਿਆਖਿਆ ਕਰ ਦਿੰਦਾ। ਨਾਲੇ ਲੜੀਵਾਰ ਕਥਾ ਦੇ ਵਿੱਚ ਇਹੀ ਹਿਸਾਬ ਹੁੰਦਾ। ਅਸੀਂ ਮਹਾਂਪੁਰਖਾਂ ਕੋਲੋਂ ਲੜੀਵਾਰ ਦੋ ਵਾਰੀ ਕਥਾ ਸੁਣੀ ਗੁਰੂ ਗ੍ਰੰਥ ਸਾਹਿਬ ਦੀ। ਮਹਾਂਪੁਰਖ ਚਾਰ ਪੱਤਰਿਆਂ ਦੀ ਕਥਾ ਰੋਜ਼ ਕਰਦੇ ਹੁੰਦੇ ਸੀ, ਚੱਲ ਸੋ ਚੱਲ ਹੀ ਹੁੰਦੀ, ਵਿਦਿਆਰਥੀਆਂ ਨੂੰ ਪੜ੍ਹਾਉਣਾ ਵੀ ਹੁੰਦਾ ਨਾਲ ਨਾਲ। ਇਸੇ ਪ੍ਰਕਾਰ ਇਹਦੇ ਨਾਲ ਇੱਕ ਸਹਿਜ ਪਾਠ ਵੀ ਹੋ ਜਾਂਦਾ, ਆਰਥਾਂ ਦਾ ਗਿਆਨ ਵੀ ਹੋ ਜਾਂਦਾ, ਬਾਕੀ ਦੀਆਂ ਚੀਜ਼ਾਂ ਕਥਾਵਾਚਕ ਨੇ ਬਾਅਦ 'ਚ ਆਪੇ ਬਣਾਉਣੀਆਂ ਹੁੰਦੀਆਂ ਨੇ। ਸੋ ਇਸ ਤਰ੍ਹਾਂ ਕਰਨ ਨਾਲ ਇਹ ਤਾਂ ਆਪਣੀ ਬਿਲਕੁਲ ਹੀ ਨਿਆਣਿਆਂ ਵਾਲੀ ਕਥਾ ਹੈ, ਜਿਵੇਂ ਨਰਸਰੀ ਕਲਾਸ ਦੇ ਬੱਚੇ, ਪਹਿਲੀ ਕਲਾਸ ਦੇ ਬੱਚੇ ਹੁੰਦੇ ਨੇ, ਹਾਲੇ ਤਾਂ ਸਮਝ ਹੀ ਨਹੀਂ ਹੈ ਕਿਸੇ ਵਿਚਾਰੇ ਨੂੰ, ਇਸ ਕਰਕੇ ਉਨੀ ਕੋਈ ਸੁਣਾਈ ਜਾਂਦੇ ਹੈ ਜਿਹਦੇ ਨਾਲ ਆਮ ਸਧਾਰਨ ਬੱਚਿਆਂ ਤੱਕ ਵੀ ਇਹਦੀ ਸਮਝ ਪੈ ਸਕੇ। ਇਸੇ ਕਰਕੇ ਡੂੰਘਾਈ ਵਾਲੇ ਪਾਸੇ ਨੂੰ ਨਾ ਜ਼ਿਆਦਾ ਨਹੀਂ ਜਾਈਦਾ, ਨਾ ਹੀ ਵਿੱਚ ਕੋਈ ਪ੍ਰਮਾਣ ਹੋਰ ਦੇਈਦੇ ਨੇ। ਪ੍ਰਮਾਣ ਤਾਂ ਬੇਅੰਤ ਖੜੇ ਨੇ, ਲੱਖਾਂ ਪ੍ਰਮਾਣ ਨੇ, ਪਰ ਲੱਖਾਂ ਪ੍ਰਮਾਣਾਂ ਦੇ ਵਿੱਚ ਆਪਾਂ ਵੜਨਾ ਨਹੀਂ। ਸਿਰਫ ਗੁਰੂ ਗ੍ਰੰਥ ਸਾਹਿਬ ਦੀ ਜੋ ਮੂਲ ਰੂਪ ਦੇ ਵਿੱਚ ਸਿੱਖਿਆ, ਉਸੇ ਸਿੱਖਿਆ ਨੂੰ ਸਤਿਗੁਰੂ ਦੀ ਕਿਰਪਾ ਨਾਲ ਆਪਾਂ ਗ੍ਰਹਿਣ ਕਰਨਾ। ਸੱਚ ਕਰਨੀ ਗੁਰ ਭਰਮ ਚੁਕਾਵੈ, ਨਿਰਭਉ ਕੈ ਕਰ ਤਾੜੀ ਲਾਵੈ। ਗੁਰਾਂ ਦੁਆਰੇ ਸੱਚੀ ਭਗਤੀ ਰੂਪ ਜਿਹੜੀ ਕਰਨੀ ਹੈ, ਇਹਨੂੰ ਕਰਕੇ ਭਰਮ ਨੂੰ ਦੂਰ ਕਰੇ ਤੇ ਬਿਰਤੀ ਲਾਵੇ ਬਸ। ਹਉ ਹਉ ਕਰ ਮਰਨਾ ਕਿਆ ਪਾਵੈ, ਪੂਰਾ ਗੁਰ ਭੇਟੇ ਸੋ ਚਗਰ ਚੁਕਾਵੈ। ਜਿਹੜੇ ਬੰਦੇ ਸੰਸਾਰ ਚ ਹਉ ਹਉ ਮੈਂ ਕਰਕੇ ਮਰੀ ਜਾਂਦੇ ਨੇ, ਉਹਨੇ ਕੀ ਪ੍ਰਾਪਤ ਕਰ ਲੈਣਾ। ਜਿਹਨੂੰ ਪੂਰਾ ਸਤਿਗੁਰੂ ਮਿਲਦਾ, ਉਹੀ ਜਨਮ ਮਰਨ ਰੂਪ ਝਗੜੇ ਨੂੰ ਚੁਕਾਵੈ ਤੋਂ ਭਾਵ ਦੂਰ ਕਰਦਾ। ਜੇਤੀ ਹੈ ਤੇਤੀ ਕਿਹੋ ਨਾਹੀ, ਗੁਰਮੁਖ ਗਿਆਨ ਭੇਟ ਗੁਣ ਗਾਹੀ। ਜਿੰਨੀ ਕੁ ਸ੍ਰਿਸ਼ਟੀ ਹੈ ਉਨੀ ਕੁਝ ਵੀ ਨਹੀਂ, ਸਭ ਮਿਥਿਆਈ ਹੈ ਇਹ। ਜਿੰਨੀ ਕੁ ਦੁਨੀਆਂ ਹੈ ਉਨੀ ਕੁਝ ਵੀ ਆਪਣੇ ਆਪ ਨਹੀਂ ਕਰ ਸਕਦੀ ਕੁਛ। ਸੋ ਮੁਖੀ ਗੁਰਾਂ ਨਾਲ ਮਿਲ ਕੇ ਗੁਣਾਂ ਨੂੰ ਗਾਉਣਾ ਕਰੇ ਤਾਂ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਆਪਣੇ ਹੱਥ ਵੱਸ ਇਨਸਾਨ ਦੇ ਕੁਛ ਵੀ ਨਹੀਂ ਹੁੰਦਾ। ਹਉਮੈ ਬੰਧਨ ਬੰਧ ਪਵਾਵੈ, ਨਾਨਕ ਰਾਮ ਭਗਤ ਸੁਖ ਪਾਵੈ। ਮਨਮੁਖ ਬੰਦੇ ਜਿਹੜੇ ਨੇ ਹਉਮੈ ਦੇ ਬੰਧਨਾਂ ਵਿੱਚ ਬੱਧੇ ਹੋਏ 84 ਲੱਖ ਜੂਨੀਆਂ 'ਚ ਗੇੜੇ ਖਾਈ ਜਾਂਦੇ ਨੇ। ਸਤਿਗੁਰੂ ਕਹਿੰਦੇ ਨੇ ਪਰਮੇਸ਼ਰ ਦੀ ਭਗਤੀ ਵਿੱਚ ਹੀ ਸੁੱਖ ਹੈ। ਗੁਰਮੁਖ ਬੰਦੇ ਜਿਹੜੇ ਉਹ ਪਰਮਾਤਮਾ ਦੀ ਭਗਤੀ ਕਰਕੇ ਆਤਮਕ ਆਨੰਦ ਨੂੰ ਪ੍ਰਾਪਤ ਕਰਦੇ ਨੇ। ਸ੍ਰਿਸ਼ਟੀ ਕਿਵੇਂ ਰਚੀ ਗਈ ਹੈ ਮਹਾਰਾਜ ਜੀ, ਅਤੇ ਇਹ ਸਾਰਾ ਕੁਝ ਦੇਵੀ ਦੇਵਤਾ ਆਦਿਕ ਬਣੇ ਨੇ, ਹੋਰ ਸਾਨੂੰ ਇਹ ਵੀ ਸਾਰਾ ਹਾਲ ਸੁਣਾਓ ਕਿ ਦੁਨੀਆਂ ਰਚੀ ਕਿਵੇਂ, ਕਿੱਥੋਂ ਗੱਲ ਬਣੀ ਸਾਰੀ।